ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧੁ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਬ੍ਰਹਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਦ ਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰਦੇਵ ਨਾਨਕ ਹਰ ਨਮਸਕਾਰਾ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਭੈ ਸੀਠ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਾਂ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੁਕੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਹ ਦੁਖ ਸਮ ਨੂਰ ਅਰਸੋ ਕੁਰਸੋ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਹਉ ਮੈਂ ਵਿੱਚ ਜਗਤ ਮੁਆ ਮਰਦ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕੇ ਕਰੇ ਗੋ ਅੱਗੇ ਜਾਏ ਹਉ ਮੈਂ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਟਿਚਰ ਨਾ ਚੇਤਈ ਕੇ ਕਰੇ ਗੋ ਅੱਗੇ ਜਾਏ ਗਿਆਨੀ ਹੋਏ ਸੋਚੇ ਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਮਹੱਲਾ ਤੀਜਾ ਤੁਰ ਖਸਮੈ ਕਾ ਹੁਕਮ ਪਇਆ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ ਕੌੜਾ ਕਿਸੇ ਨ ਲੱਗੇ ਸਭਨਾ ਹੀ ਭਾਨਾ ਉਸਤ ਵਰਨ ਨਾ ਸਕੀਐ ਸਾਧ ਸਾਧ ਕੁਰਬਾਨਾ ਕੌੜਾ ਕਿਸੇ ਨ ਲੱਗੇ ਸਭਨਾ ਹੀ ਭਾਨਾ ਉਸਤ ਵਰਨ ਨਾ ਸਕੀਐ ਸਾਧ ਸਾਧ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ 133 ਅੰਗ ਦੇ ਉੱਤੇ 12 ਮਹਾਂ ਉਚਾਰਨ ਕੀਤਾ ਹੈ। 12 ਮਹਾਂ ਅੱਜ ਗੁਰਾਂ ਦੀ ਕਿਰਪਾ ਨਾਲ ਵਿਚਾਰ ਕਰ ਰਹੇ ਹਾਂ। ਪਰ ਆਰੰਭ ਸਵਾਓ ਅਰਦਾਸ ਕਰੋ ਗੁਰਾਂ ਦੇ ਅੱਗੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। 12 ਮਹਾਂ ਆਪਣੇ ਉਚਾਰਨ ਕੀਤਾ ਪੰਜਵੇਂ ਰੂਪ ਦੇ ਵਿੱਚ। ਸਾਡੀ ਤੁੱਛ ਜੀ ਬੁੱਧੀ ਇੰਨੀ ਵੱਡੀ ਬਾਣੀ ਨੂੰ ਸਮਝਣ ਤੋਂ ਅਸਮਰੱਥ, ਪਰ ਜੇ ਤੁਸੀਂ ਕਿਰਪਾ ਕਰਦੇ ਹੋ, ਛੱਜੂ ਝੌਰ ਤੋਂ ਗੀਤਾ ਦੇ ਅਰਥ ਕਰਵਾਏ ਸੀ ਤਾਂ ਮੇਰ ਕਰ ਦਿਓ, ਸਾਨੂੰ ਥੋੜੀ ਬਹੁਤ ਸੋਝੀ ਹੋ ਜਾਵੇ, ਅਸੀਂ ਵਿਚਾਰ ਕਰ ਲਈ। ਜਾਂ ਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ ਉਥਾਨਕਾ। ਇਸ ਪ੍ਰਕਾਰ 12 ਮਹਾਂ ਸੰਗਤ ਦੇ ਬੇਨਤੀ ਕਰਨ ਤੇ ਗੁਰਾਂ ਨੇ ਉਚਾਰਨ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 12 ਮਹਾਂ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 10ਵ ਗ੍ਰੰਥ ਵਿੱਚ 12 ਮਹਾਂ ਉਚਾਰਨ ਕੀਤਾ ਹੈ। ਸੋ ਉਧਰ ਤਾਂ ਧਿਆਨ ਖੈਰ ਕਿਸੇ ਦਾ ਗਿਆ ਹੀ ਨਹੀਂ ਕਦੇ ਕਿ 3-12 ਮਹਾਂ ਆਪਣੇ ਪਾਸ ਨੇ। ਉਹ ਨਿਹੰਗ ਸਿੰਘ ਫੌਜਾਂ ਜ਼ਿਆਦਾ ਪੜ੍ਹ ਲੈਂਦੀਆਂ ਨੇ, ਆਮ ਤੌਰ ਤੇ ਕਈਆਂ ਨੂੰ ਪਤਾ ਨਹੀਂ ਹੈ। ਸੋ 12 ਮਹਾਂ ਪਿਛਲੇ ਯੁੱਗਾਂ ਵਿੱਚ ਰੁੱਤੀ ਕਰਕੇ ਉਚਾਰਨ ਕੀਤਾ ਵੇਦਾਂ ਦੇ ਵਿੱਚ। ਸੋ ਇਸ ਤਰੀਕੇ ਨਾਲ ਚੇਤ ਦੀ ਸੰਗਰਾਂਦ ਦਾ ਮਹੀਨਾ ਦੱਸਿਆ ਜਾਂਦਾ ਉਥਾਨਕਾ ਦੇ ਮੁਤਾਬਕ, ਕਿ ਫਲਾਦੇਸ਼ ਸੁਣਾਉਣ ਵਾਸਤੇ ਕੋਈ ਨਾ ਕੋਈ ਆਉਂਦਾ ਸੀ। ਸੋ ਮਹਾਰਾਜ ਨੂੰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਹਰ ਵਾਰੀ ਦਾ ਇੰਨੀ ਦੂਰ ਆਉਣਾ ਔਖਾ, ਪਿੰਡਾਂ ਤੋਂ ਦੂਰੋਂ ਦੂਰੋਂ। 12 ਮਹਾਂ ਜੋ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਉਹ ਛੇਤੀ ਸਮਝ ਨਹੀਂ ਪੈਂਦਾ, ਸੌਖਾ 12 ਮਹਾਂ ਉਚਾਰਨ ਕਰੋ। ਮਹਾਰਾਜ ਦੇ ਇਸ ਪ੍ਰਕਾਰ ਜੋ ਸੰਗਤ ਨੇ ਬੇਨਤੀ ਕੀਤੀ ਚਰਨਾਂ ਚ, ਸਤਿਗੁਰੂ ਮਹਾਰਾਜ ਨੇ ਸੌਖਾ 12 ਮਹਾਂ ਉਚਾਰਨ ਕੀਤਾ। ਪਹਿਲਾਂ ਕਥਾ ਕਰਵਾਉਂਦੇ ਸੀ ਮਹਾਰਾਜ, ਸੋ ਮਹੀਨੇ ਦੀ ਕਥਾ ਸੁਣਨੀ ਜਾਂ ਹੋਰ ਕੋਈ ਵਿਦਵਾਨ ਨੂੰ ਬੁਲਾਉਣਾ, ਪੰਡਿਤ ਸੀਗਾ ਇੱਕ। ਇੱਕ ਦਿਨ ਉਹ ਆਕੜ ਗਿਆ, ਬੈਠਾ ਬੈਠਾ ਹੀ ਸੱਤੇ ਬਲਵੰਡੇ ਹੋਣਾਂ ਨੂੰ, ਕਹਿੰਦੇ ਕਥਾ ਮੇਰੇ ਤੋਂ ਸੁਣ ਦਿਓ, ਮੱਥਾ ਮਹਾਰਾਜ ਨੂੰ ਟੇਕ ਦਿਓ, ਅਸੀਂ ਤਾਂ ਇੰਨੇ ਵੱਡੇ ਸ਼ੁਰੂ ਤੋਂ ਲੈ ਕੇ। ਜਦੋਂ ਇੰਨਾ ਹੰਕਾਰ ਹੋ ਗਿਆ ਮਨ ਦੇ ਅੰਦਰ, ਤਾਂ ਸਤਿਗੁਰੂ ਕਹਿੰਦੇ ਚਲੋ ਜਿਵੇਂ ਕੀਰਤਨ ਦੀ ਦਾਤ ਗੁਰਸਿੱਖਾਂ ਨੂੰ ਬਖਸ਼ੀ ਹੈ, ਹੁਣ ਤੋਂ ਕਥਾ ਵੀ ਅਸੀਂ ਗੁਰਸਿੱਖਾਂ ਨੂੰ ਹੀ ਦੇ ਦਿੱਤੀ ਹੈ, ਗੁਰਸਿੱਖ ਹੀ ਕਥਾ ਕਰਿਆ ਕਰਨਗੇ। ਇਹਨਾਂ ਹੰਕਾਰੀ ਲੋਕਾਂ ਨੇ ਹੰਕਾਰ ਕੀਤਾ, ਇਸ ਕਰਕੇ ਗੁਰਾਂ ਨੇ ਇਹਨਾਂ ਦਾ ਤਿਆਗ ਕਰ ਦਿੱਤਾ। ਸੋ ਮਹਾਰਾਜ ਨੇ 12 ਮਹੀਨੇ ਉਚਾਰਨ ਕੀਤੇ ਨੇ ਜਿਨ੍ਹਾਂ ਵਿੱਚ ਉਪਦੇਸ਼ ਇੱਕੋ ਹੀ ਹੈ। ਮਹੀਨੇ ਭਾਵੇਂ 12 ਨੇ, ਸ਼ਬਦ ਭਾਵੇਂ 14 ਨੇ, ਇਹ ਇੱਕ ਸ਼ੁਰੂ ਵਾਲਾ ਸ਼ਬਦ ਇੱਕ ਅਖੀਰ ਤੇ ਜਾ ਕੇ ਉਚਾਰਨ ਕੀਤਾ, ਮੰਗਲ ਸ਼ੁਰੂ ਵਿੱਚ ਮੰਗਲ ਹੈ। ਇਹਨਾਂ ਦੇ ਵਿੱਚ ਉਪਦੇਸ਼ ਇੱਕੋ ਹੀ ਹੈ। ਹੁਣ ਜੇ ਕਿਸੇ ਬੰਦੇ ਨੂੰ ਸਿੱਧਾ ਕਹੀਏ ਵਾਹਿਗੁਰੂ ਵਾਹਿਗੁਰੂ ਕਰ, ਉਹ ਨਹੀਂ ਕਰਦਾ। ਇੰਨਾ ਵੱਡਾ ਉਪਦੇਸ਼ ਜੀਵ ਨੂੰ ਸਤਿਗੁਰੂ ਮਹਾਰਾਜ ਨੇ ਕੀਤਾ। ਆਓ ਪਿਆਰ ਸਤਿਕਾਰ ਨਾਲ ਸ਼ਰਵਣ ਕਰਦੇ ਹਾਂ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ 12 ਮਾਹਾ ਮਹੀਨੇ, ਮਾਝ ਮਹੱਲਾ ਪੰਜਵਾਂ। ਮਾਝ ਰਾਗ ਦੇ ਵਿਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। ਸੋ ਸ੍ਰੀ ਅੰਮ੍ਰਿਤਸਰ ਸਾਹਿਬ ਆਪ ਜਾਂਦੇ ਹਾਂ, ਜਦੋਂ ਮੰਜੀ ਸਾਹਿਬ ਦੀਵਾਨ ਸਥਾਨ ਵੱਡਾ ਹਾਲ, ਜਦੋਂ ਮੰਜੀ ਸਾਹਿਬ ਵੱਲ ਨੂੰ ਮੁੱਖ ਕਰਕੇ ਖੜੀਏ ਤਾਂ ਸੱਜੇ ਪਾਸੇ ਇੱਕ ਛੋਟਾ ਜਿਹਾ ਸਥਾਨ ਬਣਿਆ, ਵੱਧ ਤੋਂ ਵੱਧ 4x4 ਦਾ ਹੋਣਾ ਉਹ ਥੜਾ। ਉਹਦੇ ਉੱਤੇ ਹੁਣ ਤਾਂ ਉਪਰੋਂ ਵੀ ਸਥਾਨ ਬਣਿਆ, ਉਪਰ ਤਾਂ ਗੁੰਬਜ ਵੀ ਬਣਿਆ ਹੋਇਆ ਹੈ। ਸਤਿਗੁਰੂ ਜੀ ਇੱਥੇ ਸਜਾ ਕਰਦੇ ਸਨ, ਇੱਥੇ ਦੀਵਾਨ ਲੱਗਿਆ ਕਰਦਾ ਸੀ ਬਹੁਤਾ ਸਮਾਂ। ਸਾਉਂਦੇ ਪਿਛਲੇ ਸਮੇਂ ਵਿੱਚ ਇਹੀ ਮਹਾਂਪੁਰਖਾਂ ਪਾਸੋਂ ਗੁਰਮੁਖਾਂ ਤੋਂ ਸੁਣਿਆ ਕਿ ਇੱਥੇ ਬਹਿ ਕੇ ਸਤਿਗੁਰੂ ਜੀ ਨੇ 12 ਮਹਾਂ ਉਚਾਰਨ ਕੀਤਾ ਸੀ। ਘਰ ਚੌਥਾ, ਚੌਥੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਜੇ ਕੀਰਤਨ ਕਰਨਾ ਤਾਂ ਚੌਥੇ ਘਰ ਸੁਰਤਾਰ ਚ ਰਾਗੀ ਸਿੰਘਾਂ ਵਾਸਤੇ ਹੁਕਮ ਕੀਤਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੀ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਓਅੰਕਾਰ ਦੀ ਪ੍ਰਾਪਤੀ ਹੈ। ਇਹ ਤਾਂ ਸਾਨੂੰ ਸਦਾ ਹੀ ਰੱਖਣਾ ਚਾਹੀਦਾ ਕਿ ਜਿਵੇਂ ਗੁਰਮੰਤਰ ਦਾ ਜਾਪ ਕਰਦੇ ਹਾਂ, ਮੂਲ ਮੰਤਰ ਦਾ ਅਭਿਆਸ ਕਰਦੇ ਹਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮੇਸ਼ਾ ਹੀ ਯਾਦ ਰੱਖੋ। ਦਸਵੇਂ ਪਾਤਸ਼ਾਹ ਮਹਾਰਾਜ ਨੇ ਜਿੰਨੀ ਵਾਰ ਬਾਣੀ ਲਿਖੀ ਹੈ, ਮਹਾਰਾਜ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਹੁਤ ਵਾਰ ਲਿਖਿਆ, ਕਿਤੇ ਕਿਤੇ ਕੱਲਾ ਤੋਂ ਆ ਪ੍ਰਸਾਦ ਵੀ ਲਿਖਿਆ, ਉਹਦਾ ਭਾਵ ਵੀ ਇਹੀ ਹੈ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਮੰਗਲ ਕਰਦੇ ਨੇ, ਬੇਨਤੀਆਂ ਰੂਪੀ ਮੰਗਲ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਅਸੀਂ ਆਪਣੀ ਪਿਛਲੇ ਜਨਮਾਂ ਦੀ ਕੀਤੀ ਹੋਈ ਕਿਰਤ ਕਰਕੇ, ਜਿਹੜੇ ਸਾਡੇ ਕਿਰਤ ਸੀ, ਕਰਮ ਕੀਤੇ ਸੀ ਜਿਹੜੇ, ਅਸੀਂ ਉਹਨਾਂ ਕਰਕੇ ਤੁਹਾਡੇ ਨਾਲੋਂ ਵਿਛੜ ਗਏ ਹਾਂ। ਕਿਉਂਕਿ ਅਸੀਂ ਜੀਵ ਅਣਜਾਣ ਆ, ਮਾਇਆ ਦੇ ਪ੍ਰਭਾਵ ਥੱਲੇ ਆ ਕੇ ਗਲਤੀਆਂ ਕਰ ਲੈਂਦੇ ਹਾਂ। ਮਾਂ ਬਾਪ ਤਾਂ ਬੱਚੇ ਨੂੰ ਜਰਾ ਅੱਛਾ ਹੀ ਰੱਖਦੇ ਨੇ, ਕਈ ਵਾਰੀ ਬੱਚੇ ਨੂੰ ਕੁਸੰਗਤ ਹੋ ਜਾਂਦੀ ਹੈ, ਉਹ ਕੁਸੰਗਤ ਹੋਣ ਕਰਕੇ ਬੱਚਾ ਗਲਤ ਰਸਤੇ ਚੱਲ ਪੈਂਦਾ। ਸੋ ਫਿਰ ਇਸ ਕਰਕੇ ਹੌਲੀ ਹੌਲੀ ਉਹ ਜੀਵ ਮਾਤਾ ਪਿਤਾ ਨਾਲੋਂ ਵਿਛੜ ਜਾਂਦਾ, ਮਾੜੇ ਕਰਮ ਕਰਨ ਲੱਗ ਜਾਂਦਾ। ਵਾਹਿਗੁਰੂ ਜੀ ਨੇ ਸਾਨੂੰ ਇਹ ਪ੍ਰੇਰਣਾ ਨਹੀਂ ਦਿੱਤੀ, ਮਾਇਆ ਦੇ ਪ੍ਰਭਾਵ ਥੱਲੇ ਅਸੀਂ ਵਿਗੜ ਜਾਂਦੇ ਹਾਂ, ਆ ਕੇ ਕਲਯੁਗ ਦਾ ਪ੍ਰਭਾਵ ਪੈ ਜਾਂਦਾ। ਸੋ ਮਹਾਰਾਜ ਕਹਿੰਦੇ ਇਹ ਪ੍ਰਭਾਵ ਹੀ ਪੈ ਜਾਂਦਾ ਤੁਹਾਡੇ ਉੱਤੇ ਮਾਇਆ ਦਾ, ਪ੍ਰਭਾਵ ਪੈਣ ਕਰਕੇ ਮਾਇਆ ਆਪਣੇ ਵੱਲ ਖਿੱਚ ਲੈਂਦੀ ਜੀਵ ਨੂੰ, ਜਿਸ ਕਰਕੇ ਪਿਛਲੇ ਜਨਮ ਦੀ ਇਹੋ ਜਿਹੀ ਕਿਰਤ ਹੋ ਗਈ ਕਿ ਅਸੀਂ ਬਹੁਤ ਜਨਮ ਵਿਛੜੇ ਥੇ ਮਾਧੋ, ਬਾਹਲੇ ਜਨਮ ਵਿਛੜ ਗਏ ਮਹਾਰਾਜ। ਹੁਣ ਅਸੀਂ ਵਿਛੜਿਆ ਹੋਇਆਂ ਨੂੰ ਮਿਲਣ ਲਈ ਬੇਨਤੀ ਕਰਦੇ ਹਾਂ, ਕਰ ਕਿਰਪਾ ਮਿਲ ਹੋ ਰਾਮ। ਰਾਮ ਪਰਮੇਸ਼ਰ ਜੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਓ ਜੀ, ਅਸੀਂ ਆਪਣੇ ਪਿਛਲੀ ਕੀਤੀ ਹੋਈ ਕਿਰਤ ਕਰਮ ਦੇ ਮੁਤਾਬਕ ਤੁਹਾਡੇ ਤੋਂ ਵਿਛੜ ਗਏ ਹਾਂ, ਗਲਤੀਆਂ ਕੀਤੀਆਂ ਨੇ, ਮੂਲਾ ਖੱਤਰੀ ਜਿਵੇਂ ਵਿਛੜ ਗਿਆ ਮੇਲ ਲਿਆ। ਕੱਲ ਸ਼ਾਮ ਦੇ ਪ੍ਰਸੰਗ ਵਿੱਚ ਜਿਵੇਂ ਮਹਾਰਾਜ ਨੇ ਇੱਕ ਘੋਗੜ ਦੇ ਤੀਰ ਮਾਰਿਆ ਸੀ, ਸਿੰਘ ਕਹਿੰਦੇ ਘੋਗੜ ਮਾਰਿਆ ਮਹਾਰਾਜ ਇਹ ਤਾਂ ਕਿਸੇ ਕੰਮ ਹੀ ਨਹੀਂ ਆਉਂਦਾ, ਕਹਿੰਦੇ ਇਹ ਸਾਡਾ ਸਿੱਖ ਸੀ ਤੇ ਰਾਜਾ ਸੀ ਕਿਸੇ ਸਮੇਂ, ਕੋਈ ਗਲਤੀ ਹੋ ਗਈ, ਗਲਤੀ ਹੋਣ ਕਰਕੇ 100 ਜਨਮ ਘੋਗੜ ਦਾ ਪਾਇਆ ਇਹਨੇ, ਤੇ ਹੁਣ ਸਾਡਾ ਇਹਨੂੰ ਦੇਖ ਕੇ ਮਨ ਦਾ ਵਿਚਾਰ ਬਣਿਆ ਕਿ ਹੁਣ ਇਹਨੂੰ ਇਹਨਾਂ ਜਨਮਾਂ ਦੇ ਚੱਕਰਾਂ ਵਿੱਚੋਂ ਬਾਹਰ ਕੱਢ ਲਈਏ। ਤਾਂ ਮਹਾਰਾਜ ਕਹਿੰਦੇ ਨੇ ਇਉਂ ਆਪਾਂ ਵੀ ਬੇਨਤੀਆਂ ਕਰੀਏ ਕਿ ਅਸੀਂ ਵਿਛੜੇ ਹੋਏ ਹਾਂ। 12 ਮਾਹ ਤਾਂਹੀਓ ਰੋਜ਼ ਪੜ੍ਹਨ ਵਾਸਤੇ ਕਿਹਾ ਹੈ, ਆਹ ਜਿਹੜੀ ਬੇਨਤੀ ਉਪਰੀ ਕੀਤੀ ਹੋਈ ਹੈ ਇਹ ਬੜੇ ਵੱਡੇ ਮਿਲਾਪ ਵਾਸਤੇ ਹੀ ਹੈ। ਮਹੀਨਿਆਂ ਨਾ ਲਓ, ਇਹ ਨਾ ਲਓ ਕਿ ਹੁਣ ਮਹੀਨਾ ਨਹੀਂ ਉਹ ਚੱਲ ਰਿਹਾ, ਨਹੀਂ ਮਹੀਨੇ ਦਾ ਮਤਲਬ ਨਹੀਂ ਇਹਦੇ ਵਿੱਚ, ਇਹਦੇ ਵਿੱਚ ਜੋ ਅਸਲ ਭਾਵ ਹੈ ਉਹ ਹੈ ਉਹ ਜੋ ਅਖੀਰ ਤੇ ਜਾ ਕੇ ਮਹਾਰਾਜ ਨੇ ਕਿਹਾ ਕਿ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਚਾਰ ਕੁੰਟ ਜਿਹੜੇ ਨੇ ਪੂਰਬ ਪੱਛਮ ਉੱਤਰ ਦੱਖਣ ਤੇ ਦਸੋ ਦਿਸ਼ਾ ਜਿਹੜੀਆਂ ਨੇ ਇਹਨਾਂ ਦੇ ਉਪ ਕੌਣ ਹੁੰਦੇ ਨੇ ਚਾਰ ਦਿਸ਼ਾਵਾਂ ਦੀ ਈਸਾਨ ਕੌਣ ਅਵੈਵ ਕੌਣ ਅਗਨ ਕੌਣ ਇਸ ਕਰਕੇ ਚਾਰ ਉਪ ਦਿਸ਼ਾਵਾਂ ਹੋ ਗਈਆਂ ਚਾਰ ਮੁੱਖ ਦਿਸ਼ਾਵਾਂ ਹੋ ਗਈਆਂ ਇੱਕ ਆਕਾਸ਼ ਹੋ ਗਿਆ ਇੱਕ ਪਤਾਲ ਹੋ ਗਿਆ ਇਹ ਦਸੋ ਦਿਸ਼ਾ ਵਿੱਚ ਘੁੰਮ ਕੇ ਆ ਗਏ ਚਾਰ ਕੁੰਟਾਂ ਵਿੱਚ ਘੁੰਮ ਕੇ ਆ ਗਏ ਭਾਵ ਕਹਿਣ ਦਾ ਸਾਰੀ ਧਰਤੀ ਗਾਹ ਦਿੱਤੀ ਹਰ ਥਾਂ ਜਾ ਆਏ ਰਹੇ ਉਹ ਸੰਤ ਹੁਣ ਟੋਲ ਸਾਧ ਬਹੁਤੇਰੇ ਡਿੱਠੇ ਹਰ ਜਗ੍ਹਾ ਜਾ ਆਏ ਕਿਤੇ ਸਾਨੂੰ ਮੁਕਤੀ ਦੀ ਆਸ ਨਹੀਂ ਕਿਤੇ ਸਾਨੂੰ ਕੋਈ ਕਲਿਆਣ ਦੀ ਆਸ ਨਹੀਂ ਨਜ਼ਰ ਆਉਂਦੀ ਥੱਕ ਆਏ ਅਸੀਂ ਹੁਣ ਥੱਕ ਕੇ ਹਾਰ ਕੇ ਹੰਭ ਕੇ ਸਗਲ ਦੁਆਰ ਕਹੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਅਬ ਹਮ ਚੱਲੀ ਠਾਕੁਰ ਪਹਿ ਹਾਰ ਹਾਰ ਕੇ ਹੰਭ ਕੇ ਥੱਕ ਕੇ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਥੱਕ ਆਏ ਪ੍ਰਭ ਕੀ ਸ਼ਾਮ ਸ਼ਾਮ ਤੋਂ ਭਾਵ ਸ਼ਰਨ ਅਸੀਂ ਮਹਾਰਾਜ ਜੀ ਥੱਕ ਕੇ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ ਹੋਰ ਸਾਨੂੰ ਕੋਈ ਪਾਸਾ ਨਹੀਂ ਦੇਖਿਆ ਖੁਆਰ ਹੋਏ ਸਭ ਮਿਲੇਂਗੇ ਇਹੀ ਹਾਲ ਹੋਣਾ ਥੱਕ ਆਏ ਸਾਰੀ ਦੁਨੀਆਂ ਥੱਕ ਕੇ ਅਖੀਰ ਦਿਨ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦੇ ਸ਼ਰਨੀ ਪੈ ਜਾਵੇਗੀ ਕਿਉਂਕਿ ਉਨ੍ਹਾਂ ਦਾ ਹਾਲ ਇਹੀ ਹੋਣਾ ਕਿ ਥੱਕ ਆਏ ਕਿਤੇ ਕੁਛ ਮਿਲਿਆ ਸਵਾਏ ਮਿੱਟੀ ਘੱਟੇ ਤੋਂ ਕੁਛ ਨਹੀਂ ਮਿਲਣਾ ਕਿਸੇ ਪਾਸੇ ਕਿਉਂਕਿ ਦੁਨੀਆਂ ਹਲਕੇ ਮਨਾਂ ਦੀ ਹੈ ਹਲਕੇ ਦਿਮਾਗਾਂ ਦੀ ਹੈ ਛੋਟੀਆਂ ਬੁੱਧੀਆਂ ਨੇ ਕੋਈ ਵੀ ਇਨ੍ਹਾਂ ਨੂੰ ਫਸਲਾ ਲੈਂਦਾ ਕੋਈ ਵੀ ਮਾੜਾ ਜਿਹਾ ਲਾਲਚ ਦੇ ਕੇ ਘੁਮਾ ਲੈਂਦਾ ਕੋਈ ਮਾੜੀ ਦੀ ਸ਼ਕਤੀ ਸ਼ਕਤੀ ਤਾਂ ਮਾਮੂਲੀ ਚੀਜ਼ ਜਾਦੂ ਨਾਲ ਹੀ ਅੱਜਕੱਲ ਲੋਕ ਭਰਮ ਜਾਂਦੇ ਨੇ ਥੱਲੇ ਉਹ ਰੋੜੀ ਜੀ ਚੁੱਕੀ ਆ ਕਫ ਦੇ ਵਿੱਚ ਬਾਹਾਂ ਦੇ ਵਿੱਚ ਫਸਾਇਆ ਹੁੰਦਾ ਤਬੀਤ ਜਿਹਾ ਉਹ ਰੋੜੀ ਜੀ ਸੁੱਟ ਕੇ ਉਹ ਇਕਦਮ ਨਾ ਤਬੀਤ ਜਿਹਾ ਬਾਅਦ ਚੋਂ ਕੱਢ ਕੇ ਹੱਥ ਚ ਫਸਾ ਲੈਂਦੇ ਨੇ ਉਹ ਪਤਾ ਨਹੀਂ ਲੱਗਦਾ ਛੇਤੀ ਇੱਕ ਬੰਦੇ ਨੂੰ ਉਹ ਦਿਖਾਤਾ ਕਹਿੰਦਾ ਦੇਖੋ ਜੀ ਇਹਨਾਂ ਚ ਕਿੰਨੀ ਸ਼ਕਤੀ ਹੈ ਆਮ ਬੰਦਾ ਤਾਂ ਇੰਨੇ ਚ ਹੀ ਉਲਝਿਆ ਫਿਰਦਾ ਇਸ ਕਰਕੇ ਮਹਾਰਾਜ ਕਹਿੰਦੇ ਇਹ ਲੋਕ ਪਹਿਲਾਂ ਇੱਥੇ ਉਲਝ ਕੇ ਫਿਰ ਅਖੀਰ ਜਦੋਂ ਕਿਤੇ ਕਲਿਆਣ ਨਾ ਹੋਏ ਨਾ ਅਖੀਰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਹੀ ਸਾਰੇ ਬਹਿਣਗੇ ਪ੍ਰਮਾਣ ਦਿੰਦੇ ਨੇ ਧੇਨ ਦੁੱਧ ਹੈ ਤੇ ਬਾਹਰੇ ਕਿਤੇ ਨਾ ਆਵੇ ਕਾਮ ਧੇਨ ਜਿਹੜੀ ਗਊ ਹੁੰਦੀ ਹੈ ਜੇ ਦੁੱਧ ਨਾ ਦੇਵੇ ਤਾਂ ਫਿਰ ਕਿਸੇ ਕੰਮ ਦੀ ਨਹੀਂ ਹੈ ਲੋਕ ਉਹਦਾ ਤਿਆਗ ਕਰ ਦਿੰਦੇ ਨੇ ਇਹਦਾ ਭਾਵ ਕੀ ਹੈ ਮਹਾਰਾਜ ਇੱਥੇ ਗਊ ਕਿੱਧਰੋਂ ਆ ਗਈ ਵਿੱਚ ਤੇ ਦੁੱਧ ਦਾ ਕੀ ਕੰਮ ਮਹਾਰਾਜ ਕਹਿੰਦੇ ਜਿਹੜੀ ਬੁੱਧੀ ਰੂਪੀ ਗਊ ਹੈ ਨਾ ਇਹ ਨਿਸ਼ਕਾਮ ਕਰਮਾਂ ਦੇ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ ਹੈ ਜਦ ਤੱਕ ਬੁੱਧੀ ਰੂਪੀ ਗਊ ਨਿਸ਼ਕਾਮ ਕਰਮ ਨਹੀਂ ਕਰਦੇ ਸ਼ਕਾਮੀ ਕਰਮ ਕਰਦੇ ਆ ਉਦੋਂ ਤੱਕ ਬਖਸ਼ਿਸ਼ ਨਹੀਂ ਪ੍ਰਾਪਤ ਹੁੰਦੀ ਅਥਵਾ ਇੱਕ ਇਹ ਪ੍ਰਮਾਣ ਵੀ ਦਿੱਤਾ ਕਿ ਗਾਂ ਦੁੱਧ ਤੋਂ ਬਿਨਾਂ ਜਿਵੇਂ ਕਿਸੇ ਕੰਮ ਦੀ ਨਹੀਂ ਹੈ ਅੱਗੇ ਚੱਲ ਕੇ ਸਾਰਾ ਕੁਝ ਫਿਰ ਕਲੀਅਰ ਕਰ ਦੇਣਗੇ ਪ੍ਰਮਾਣ ਦੇ ਕੇ ਜਲ ਬਿਨ ਸਾਖ ਕੁਮਲਾਵਤੀ ਪਾਣੀ ਤੋਂ ਬਿਨਾਂ ਸ਼ਾਖਾ ਜਿਹੜੀ ਖੇਤੀ ਹੈ ਜਾਂ ਟਾਹਣੀਆਂ ਦਰਖਤਾਂ ਦੀਆਂ ਫਲ ਫਰੂਟ ਲੱਗਦੇ ਨੇ ਵੇਲਾਂ ਲੱਗਦੀਆਂ ਅੰਗੂਰਾਂ ਦੀਆਂ ਕੋਈ ਵੀ ਚੀਜ਼ ਹੈ ਜਿਹਨੂੰ ਫਿਰ ਜ਼ਿਮੀਂਦਾਰ ਬੀਜਦਾ ਹੈ ਫਿਰ ਫਲ ਪੈਂਦਾ ਹੈ ਕਣਕ ਹੈ ਚੌਲ ਹੈ ਮੱਕੀ ਹੈ ਜਾਂ ਫਲ ਨੇ ਪਾਣੀ ਨਾ ਦੇਈਏ ਖੇਤੀ ਸੁੱਕ ਜਾਵੇ ਕੋਈ ਖੇਤੀ ਨਾ ਹੋਵੇ ਤਾਂ ਫਿਰ ਵੇਚਾਂਗੇ ਕੀ ਵੇਚਣ ਵਾਸਤੇ ਹੈ ਹੀ ਕੁਛ ਨਹੀਂ ਆਪਣੇ ਕੋਲ ਉਪਜ ਹੈ ਨਾ ਹੀ ਦਾਮ ਫਿਰ ਦਮੜੇ ਕਿੱਥੋਂ ਪੈਦਾ ਹੋਣਗੇ ਆਪਣੇ ਕੋਲ ਫਿਰ ਰੁਪਈਏ ਕਿਵੇਂ ਬਣਨਗੇ ਜੇ ਪਾਣੀ ਤੋਂ ਬਿਨਾਂ ਖੇਤੀ ਕੁਮੜਾ ਜਾਂਦੀ ਹੈ ਉਹਦੀ ਕੋਈ ਕਦਰ ਨਹੀਂ ਸੁੱਕ ਜਾਂਦੀ ਹੈ ਇਸ ਤਰ੍ਹਾਂ ਹੀ ਇਹ ਜਿਹੜਾ ਜੀਵ ਹੈ ਨਾਮ ਤੋਂ ਬਿਨਾਂ ਕੁਮੜਾ ਜਾਂਦਾ ਹੈ ਨਾਮ ਤੋਂ ਬਿਨਾਂ ਭਾਵੇਂ ਆ ਦੁਨੀਆਂ ਕਿੰਨੀ ਵੱਡੀ ਅਮੀਰ ਨਜ਼ਰ ਆਉਂਦੀ ਹੈ ਲੋਕ ਬੜੇ ਬੜੇ ਪੈਸੇ ਵਾਲੇ ਬੈਠੇ ਨੇ ਪਰ ਬੜੇ ਬੜੇ ਜੋ ਦੀਸ ਹੈ ਲੋਕ ਤਿੰਨ ਕੌ ਵਿਆਪੈ ਚਿੰਤਾ ਰੋਗ ਨਾਮ ਤਾਂ ਹੈ ਨਹੀਂ ਉਹਨਾਂ ਕੋਲੇ ਚਿਹਰੇ ਦੇ ਉੱਤੇ ਨਕਲੀ ਖੁਸ਼ੀ ਜ਼ਰੂਰ ਹੈ ਉਹਨਾਂ ਦੇ ਨਕਲੀ ਹਾਸੇ ਜ਼ਰੂਰ ਨੇ ਅੰਦਰੋਂ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਅੰਦਰੋਂ ਦੁਖੀ ਨੇ ਸਾਰੇ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਰੂਪੀ ਜਲ ਤੋਂ ਬਿਨਾਂ ਜੀਵ ਕੁਮੜਾ ਜਾਂਦਾ ਹੈ ਹਰ ਨਾਹ ਨਾ ਮਿਲੀ ਹੈ ਸਾਜਨ ਹੈ ਕਤ ਪਾਈ ਹੈ ਬਿਸਰਾਮ ਜਦੋਂ ਤੱਕ ਹਰੀ ਨਾਹ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ ਮਹਾਰਾਜ ਇਸੇ ਪ੍ਰਕਾਰ ਜੀਵ ਉਦੋਂ ਤੱਕ ਕਿਵੇਂ ਟਿਕਾਓ ਪ੍ਰਾਪਤ ਕਰ ਸਕਦਾ ਸਾਰੇ ਪ੍ਰਮਾਣ ਇੱਥੇ ਲਿਆਉਂਦੇ ਨੇ ਕਿ ਜਦ ਤੱਕ ਖੇਤੀ ਪਾਣੀ ਤੋਂ ਬਿਨਾਂ ਕਮਾਉਂਦੀ ਹੈ ਗਾਂ ਦੁੱਧ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ ਹੈ ਇਸੇ ਪ੍ਰਕਾਰ ਜਿੱਥੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਉੱਥੇ ਵਿਸ਼ਰਾਮ ਨਹੀਂ ਹੈ, ਟਿਕਾਓ ਨਹੀਂ ਹੈ, ਮਾਨਸਿਕ ਸ਼ਾਂਤੀ ਨਹੀਂ ਹੈ ਦੁਨੀਆਂ ਦੇ ਪਾਸ। ਜਿਤ ਘਰ ਹਰ ਕੰਤ ਨਾ ਪ੍ਰਗਟਈ ਤੱਠ ਨਗਰ ਸੇ ਗ੍ਰਾਮ। ਉਹ ਜਿਹੜੇ ਨਗਰ ਨੇ, ਸ਼ਹਿਰ ਨੇ, ਉਹ ਗ੍ਰਾਮ ਪਿੰਡ ਨੇ, ਉਹ ਸਰੀਰ ਹੈ, ਉਹ ਸਰੀਰ ਹੈ, ਉਹ ਇੰਦਰੀਏ ਨੇ, ਉਹ ਮਨ ਹੈ, ਉਹ ਅੰਤਸ਼ਕਰਨ ਹੈ, ਉਹ ਭਟਕਦਾ ਹੀ ਰਹਿੰਦਾ ਹਮੇਸ਼ਾ। ਕਿਉਂਕਿ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਦਾ ਪ੍ਰਕਾਸ਼ ਨਹੀਂ ਹੋਇਆ, ਭਟਕਣਾ ਹੀ ਬਣੀ ਰਹਿੰਦੀ ਹੈ। ਗੁਰਮੁਖ ਇੱਕ ਜਗ੍ਹਾ ਟੇਕ ਕੇ ਬੈਠੇ ਰਹਿੰਦੇ ਨੇ। ਜਿਨ੍ਹਾਂ ਦੇ ਕੋਲ ਮਣੀ ਹੈ ਉਹ ਭਟਕਦੇ ਨਹੀਂ ਹਨ, ਨਾਮ ਦੀ ਕਣੀ ਵਾਲੇ ਭਟਕਦੇ ਨਹੀਂ ਹਨ, ਉਨ੍ਹਾਂ ਦੇ ਅੰਦਰ ਟਿਕਾਓ ਹੈ। ਉਨ੍ਹਾਂ ਦੇ ਕੋਲ ਬੈਠਣ ਨਾਲ ਆਪਾਂ ਨੂੰ ਵੀ ਟਿਕਾਓ ਆ ਜਾਂਦਾ ਹੈ, ਸ਼ਾਂਤੀ ਆ ਜਾਂਦੀ ਹੈ। ਸੋ ਜਿੱਤ ਮਿਲਿਆ ਹੋਏ ਮਨ ਆਨੰਦ ਹੋਏ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿੰਸ ਜਾਏ ਹਰ ਪਰਮ ਪਦ ਲਈਐ। ਸਤਿਗੁਰੂ ਦੇ ਕੋਲ ਬਹਿ ਕੇ ਤਾਂਹੀਓ ਆਨੰਦ ਪ੍ਰਾਪਤ ਹੁੰਦਾ ਹੈ। ਆਪਾਂ ਕਹੀਏ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਭਟਕਣਾ ਹੈ, ਇਹਨਾਂ ਨੂੰ ਕਾਹਦੀ ਭਟਕਣਾ ਹੈ। ਤਾਂਹੀਓ ਤਾਂ ਆਪਾਂ ਇਹਨਾਂ ਦੇ ਕੋਲ ਆ ਕੇ ਬੈਠਦੇ, ਜਿਵੇਂ ਚੰਦਨ ਦੇ ਦਰਖਤ ਦੇ ਕੋਲੇ ਸੱਪ ਆਉਂਦਾ ਹੈ, ਸ਼ਾਂਤੀ ਵਾਸਤੇ ਹੀ ਆਉਂਦਾ। ਮਹਾਰਾਜ ਦੇ ਕੋਲੇ ਆਪਾਂ ਤਾਂਹੀਓ ਆਉਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਇਆ ਤੋਂ ਰਹਿਤ ਨੇ, ਵਿਸ਼ਿਆਂ ਤੋਂ ਰਹਿਤ ਨੇ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਇਸੇ ਕਰਕੇ ਅਸੀਂ ਤੁਹਾਡੇ ਕੋਲ ਬਹਿੰਦੇ ਹਾਂ ਕਿ ਜਿਸ ਪਾਸ ਬੈਠੇ ਹਾਂ ਸੋ ਹੀ ਹੈ ਸਭਨਾ ਦਾ ਵਿਸਾਹ। ਤਾਂਹੀਓ ਤਾਂ ਸਾਨੂੰ ਸ਼ਾਂਤੀ ਆਉਂਦੀ ਤੁਹਾਡੇ ਕੋਲ, ਹੋਰ ਕਿਸੇ ਕੋਲ ਬਹਿ ਜਾਓ ਤਾਂ ਮਾੜਾ ਜਾ, ਦੋ ਮਿੰਟ ਹੀ ਹਾਸੇ ਖੇਡਣੀਆਂ ਗੱਲਾਂ ਹੁੰਦੀਆਂ ਨੇ, ਹੋਰ ਕੀ ਹਾਲ ਹੈ। ਪਹਿਲਾਂ ਜਾਂਦੇ ਹੀ ਕਹਿਣਗੇ ਚੜ੍ਹਦੀ ਕਲਾ, ਇੱਧਰ ਕਿਵੇਂ ਆਉਣਾ, ਬਸ ਕੀ ਦੱਸੀਏ, ਫਿਰ ਸ਼ੁਰੂ ਹੋ ਜਾਂਦੀ ਕਹਾਣੀ ਦੂਜੀ, ਹਰੇਕ ਹੀ ਦੁੱਖਾਂ ਦੀ ਕਹਾਣੀ ਸ਼ੁਰੂ ਕਰ ਲੈਂਦਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁੱਖਾਂ ਤੋਂ ਮੁਕਤ ਨੇ ਔਰ ਸਾਨੂੰ ਮੁਕਤ ਕਰਦੇ ਨੇ। ਸਭ ਸ਼ਿੰਗਾਰ ਤੰਬੋਲ ਰਸ ਸਣ ਦੇ ਹੇ ਸਭ ਖਾਮ, ਕਹਿੰਦੇ ਸਾਰੇ ਪ੍ਰਕਾਰ ਦੇ ਜਿੰਨੇ ਵੀ ਸ਼ਿੰਗਾਰ ਨੇ, ਤੰਬੋਲ ਆਦਿਕ ਖਾਣੇ ਨੇ, ਪਾਨਾਂ ਦੇ ਬੀੜੇ, ਉਹ ਇੱਕ ਪ੍ਰਮਾਣ ਵਜੋਂ ਵਰਤਿਆ ਜਾਂਦਾ, ਇੱਕ ਅੰਗੀ ਦ੍ਰਿਸ਼ਟਾਂਤ ਹੁੰਦਾ। ਜਾਂ ਮਹਾਰਾਜ ਕਹਿੰਦੇ ਜਿਹੜੇ ਆਮ ਲੋਕ ਨੇ, ਇੱਥੇ ਇੱਕ ਚੀਜ਼ ਦੇ ਦਿੱਤੀ, ਹੁਣ ਇੱਕ ਚੀਜ਼ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਕਿ ਸਾਰੇ ਪ੍ਰਕਾਰ ਦੇ ਸ਼ਿੰਗਾਰ ਕਰਨੇ, ਤੰਬੋਲ ਖਾਣੇ, ਰਸ ਲੈਣੇ, ਹੋਰ ਕਰਮ ਕਰਨੇ, ਸਣ ਦੇਹੀ ਸਭ ਖਾਮ, ਸਣੇ ਦੇਹੀ ਸਾਰੀਆਂ ਚੀਜ਼ਾਂ ਇਹ ਖਾਮ ਹੁੰਦਾ, ਕਚਿਆਈ ਵਾਲੀਆਂ ਨੇ ਸਭ ਚੀਜ਼ਾਂ, ਇਹ ਜਿਹੜੀਆਂ ਨੇ ਸਵਾਹ ਰੂਪ ਨੇ, ਕਚਿਆਈ ਵਾਲੀਆਂ ਨੇ, ਨਾਸਵੰਤ ਨੇ। ਇਹ ਜਿਹੜੀਆਂ ਗੱਲਾਂ ਸੰਸਾਰ ਕਰਦਾ, ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ, ਸਾਰੀਆਂ ਚੀਜ਼ਾਂ ਤੇ ਇਹ ਕਚਿਆਈ ਵਾਲੀਆਂ ਨੇ। ਪ੍ਰਭ ਸਵਾਮੀ ਕੰਤ ਵਿਹੂਣੀਆਂ, ਜਿਹੜੀਆਂ ਕੰਤ ਤੋਂ ਵਿਹੂਣੀਆਂ ਨੇ, ਜਿਨ੍ਹਾਂ ਦੇ ਕੋਲ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ, ਮੀਤ ਸੱਜਣ ਸਭ ਜਾਮ, ਉਨ੍ਹਾਂ ਲਈ ਮੀਤ ਮਿੱਤਰ ਸੱਜਣ ਰਿਸ਼ਤੇਦਾਰ ਸਾਰੇ ਜਮਾਂ ਵਰਗੇ ਲੱਗਦੇ ਨੇ, ਉਨ੍ਹਾਂ ਨੂੰ ਜਮਦੂਤਾਂ ਵਰਗੇ ਲੱਗਦੇ ਨੇ। ਕਿਉਂਕਿ ਜਿਨ੍ਹਾਂ ਨੂੰ ਪ੍ਰਾਪਤੀ ਨਹੀਂ ਹੋਈ ਉਨ੍ਹਾਂ ਦਾ ਮਨ ਇੰਨਾ ਤੜਫਦਾ। ਅਸਲ ਵਿੱਚ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੋ ਹੈ ਨਾ, ਉਹ ਜੀਵਨ ਰੂਪ ਹੈ, ਜਿਵੇਂ ਆਪਣੇ ਸਵਾਸ ਨੇ, ਇਸੇ ਤਰ੍ਹਾਂ ਵਾਹਿਗੁਰੂ ਜੀਵਨ ਰੂਪ ਹੈ। ਜਲ ਜਾਓ ਜੀਵਨ ਨਾਮ ਬਿਨਾ, ਕਿਉਂਕਿ ਜੀਵਨ ਹੀ ਨਾਮ ਹੈ। ਇਸ ਗੱਲ ਨੂੰ ਆਪਾਂ ਸਮਝੇ ਨਹੀਂ, ਆਪਾਂ ਹੁਣ ਕਹਿ ਰਹੇ ਹਾਂ ਕਿ ਮਨੁੱਖ ਹਾਂ, ਮੈਂ ਜਿਉਂ ਰਿਹਾ ਹਾਂ, ਪਰ ਆਪਾਂ ਜਿਉਂਦਿਆਂ ਦੀ ਗਿਣਤੀ ਵਿੱਚ ਨਹੀਂ ਹਾਂ, ਇਹ ਜਾਣ ਲਓ। ਕਿਉਂਕਿ ਆਪਣਾ ਜੀਵਨ ਜਿਉਂਦਿਆਂ ਦੀ ਗਿਣਤੀ ਵਿੱਚ ਤਾਂ ਹੈ ਜੇ 24 ਘੰਟੇ ਹੀ ਸਿਮਰਨ ਹੁੰਦਾ ਰਹੇ, ਫਿਰ ਤਾਂ ਆਪਾਂ ਜਿਉਂਦਿਆਂ ਦੀ ਗਿਣਤੀ ਵਿੱਚ ਗਿਣੇ ਜਾਂਦੇ ਹਾਂ। ਨਹੀਂ ਤਾਂ ਜੀਵ ਮੁਰਦੇ ਦੇ ਤੁੱਲ, ਕਹਿੰਦੇ ਨੇ ਸਤਿਗੁਰੂ ਮਹਾਰਾਜ, ਮ੍ਰਿਤਕ ਕਹੀ ਹੈ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜਿਹੜਾ ਨਾਮ ਨਹੀਂ ਜਪਦਾ ਮੁਰਦਿਆਂ ਦੇ ਤੁੱਲ ਗਿਣਿਆ ਜਾਂਦਾ। ਹੁਣ ਬੇਨਤੀਆਂ ਕਹਿੰਦੇ ਕਰੋ ਅਕਾਲ ਪੁਰਖ ਦੇ ਚਰਨਾਂ ਚ, ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜਾ ਨਾਮ। ਬੇਨੰਤੀਆਂ ਨਹੀਂ ਕਹਿਣਾ ਹੈ, ਬੇਨੰਤੀਆ ਸਾਡੀਆਂ ਤੇ ਇਹੀ ਬੇਨਤੀਆਂ ਆਪਦੇ ਚਰਨਾਂ ਚ ਬੇਨਤੀ ਆ ਜੀ, ਸਾਨੂੰ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿਓ। ਰੋਜ਼ ਪੜਾਂਗੇ ਤਾਂ ਕਹਾਂਗੇ, 12 ਮਾਹ ਚ ਆਪਾਂ ਚੇਤ ਦਾ ਮਹੀਨਾ ਪੜ੍ਹ ਲਿਆ, ਫਿਰ ਵਿਸਾਖ ਦਾ ਪੜ੍ਹ ਲਿਆ, ਪਰ ਆ ਪਹਿਲਾ ਮੰਗਲ ਤਾਂ ਕਦੇ ਪੜਿਆ ਹੀ ਨਹੀਂ ਹੋਣਾ ਮੇਰੇ ਖਿਆਲ। ਇਹੀ ਤਾਂ ਅਸਲੀ ਚੀਜ਼ ਹੈ, ਜਿਹੜੀ ਮੁੱਖ ਚੀਜ਼ ਸੀ ਜਿੱਥੇ ਨਾਮ ਦੀ ਦਾਤ ਮੰਗੀ ਹੈ। ਤਾਂਹੀਓ ਪੁਰਾਤਨ ਸਿੰਘ 12 ਮਾਹ ਦਾ ਪਾਠ ਰੋਜ਼ ਹੀ ਕਰਦੇ ਸੀ, ਕਿਉਂਕਿ ਇਹਦੇ ਚ ਮੁੱਖ ਨਿਸ਼ਾਨਾ ਪਰਮੇਸ਼ਰ ਦੀ ਪ੍ਰਾਪਤੀ ਹੈ। ਤਾਂ ਮਹਾਰਾਜ ਕਹਿੰਦੇ ਹਰ ਮੇਲੋ ਸਵਾਮੀ ਸੰਗ ਪ੍ਰਭ,
جس کا نیچل تام جیرا نیچل تام ہے سچ کھنڈ ہے واہگرو کرپا کر کے سانو اپنے نال میل لو ساڈے اتے مہر کر دیو سانو اپنے چرنا نال جوڑ لو کیونکہ تہاڈا نیچل تام ہے باقی ساری دنیا ناسونت ہے یوں گراں دے اگے بینتیاں کریے کہ مہاراج سانو نام دی دات بخشو سکھی بخشو ساریاں بینتیاں روز کرو مہاراج دے چرنا چ اس کر کے ستگرو مہاراج کہنے جدو یوں بینتیاں کران گے ستگرو ضرور نام دی دات بخشش کرن گے آؤ مہاراج دے اگے آپا بھی بینتیاں کریے کہ مہاراج سانو بھی نام دی دات بخشن واہے گرو 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 ست نام واہے گرو ست نام واہے گرو ست نام واہے گرو ست نام واہے گرو 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 وسرنا ہی داتا وسرنا ہی داتا وسرنا ہی داتا اپنا نام دے ہو اپنا نام دے ہو گن گاواں دن رات گن گاواں دن رات گن گاواں نانک چاہوے ہو نانک چاہوے ہو واہگرو جی کا خالصہ واہگرو جی کی فتح